ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ 31 ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਪੇਸ਼ ਹੈ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਉਹ ਭਾਸ਼ਣ ਜੋ ਉਹਨਾਂ ਨੇ 5 ਦਿਨ ਤੱਕ ਚੱਲਣ ਵਾਲੇ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੇ ਸਮਾਪਤ ਹੋਣ ਵੇਲੇ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਕੀਤਾ ਸੰਤ ਬਾਬਾ ਸੁੱਚਾ ਸਿੰਘ ਜੀ।
ਅਕਾਲ ਸਤਿਗੁਰੂ ਜੀ ਦੀ ਮਿੱਠੀ ਅਤੇ ਪਿਆਰੀ ਗੋਦੀ ਦਾ ਆਨੰਦ ਮਾਣਦੇ ਹੋਏ ਸਰਬੱਤ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 5ਵੇਂ ਰੋਜ਼ ਵਿੱਚ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈਂਦਿਆਂ ਪਹੁੰਚ ਗਏ ਹਾਂ, ਜਿਸ ਵਿੱਚ ਮਨੋਰਥ ਗਰੀਬ ਨਿਵਾਜ ਜੀ ਦੇ ਮਹਾਂਵਾਕ ਨੂੰ ਪੂਰਾ ਕਰਨ ਦਾ ਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਾਜ ਕੇਵਲ ਐਸਾ ਸਮਾਗਮ ਕਰਨ ਦੀ ਕੀ ਲੋੜ ਸੀ। ਜਦੋਂ ਸਤਿਯੁਗ ਵੱਲ ਦਰਸ਼ਨ ਕਰਨ ਦਾ ਖਿਆਲ ਕਰਦੇ ਹਾਂ, ਆਪਾਂ ਦੇਖਦੇ ਹਾਂ ਜਿਵੇਂ 3 ਗੁਣ ਰਜੋ ਤਮੋ ਸਤੋ, ਜਾਂ ਜਿਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਵੱਲ ਖਿਆਲ ਕਰਦੇ ਹਾਂ, ਉਹਨਾਂ ਤੱਤਵਾਂ ਦਾ ਕੈਸਾ ਸੁਭਾਅ ਹੈ। ਉਹਨਾਂ ਲੋਕਾਂ ਨੇ ਆਪਣੇ ਜੀਵਨ ਨੂੰ ਖਿੰਡਣ ਤੋਂ ਬਚਾਉਣ ਦੇ ਲਈ ਕੀ ਸਾਧਨ ਉਪਲਬਧ ਕੀਤੇ ਨੇ। ਪਰਮੇਸ਼ੁਰ ਦੀ ਬੰਦਗੀ ਵਿੱਚ ਨਾਮ ਨੂੰ ਦ੍ਰਿੜ ਕਰਨ ਦੇ ਲਈ ਕੀ ਸਾਧਨ ਵਰਤੇ। ਜਦੋਂ ਅਸੀਂ ਵਿਸ਼ਨੂੰ ਜੀ ਵੱਲ ਖਿਆਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ, ਸ਼ਬਦ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਦ੍ਰਿੜ ਕਰਨ ਵਾਸਤੇ ਆਪਣੇ ਕੋਲ ਇੱਕ ਸਾਜ਼ ਰੱਖਿਆ ਜਿਸ ਦਾ ਨਾਂ ਅਸੀਂ ਸਾਰੇ ਸੰਖ ਕਹਿੰਦੇ ਹਾਂ। ਉਸ ਤੋਂ ਦੂਸਰਾ ਨੰਬਰ, ਜਦੋਂ ਅਸੀਂ ਸ਼ਿਵਜੀ ਵੱਲ ਦੇਖਦੇ ਹਾਂ, ਇੱਕ ਜੰਗਲਾਂ ਵਿੱਚ ਨਿਰਵਿਰਤੀ ਨਾਲ ਜੀਵਨ ਬਸਰ ਕਰਨ ਵਾਲਾ ਪੁਰਸ਼ ਆਪਣੇ ਕੋਲ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ ਡੋਰੂ ਰੱਖਦਾ, ਇੱਕ ਸਾਜ਼ ਰੱਖਦਾ ਆਪਣੇ ਕੋਲ। ਉਸ ਤੋਂ ਬਾਅਦ ਜਦੋਂ ਅਸੀਂ ਬ੍ਰਹਮਾ ਦੇ ਪੁੱਤਰ ਨਾਰਦ ਵੱਲ ਦੇਖਦੇ ਹਾਂ ਤਾਂ ਉਹ ਆਪਣੇ ਕੋਲ ਬੀਨਾ ਰੱਖਦਾ, ਉਹਦੇ ਕੋਲ ਵੀ ਇੱਕ ਸਾਜ਼ ਹੈ। ਉਸ ਤੋਂ ਬਾਅਦ ਅਸੀਂ ਜੰਗਲਾਂ 'ਚ ਭਰਮਣ ਕਰਨ ਵਾਲੇ, ਜੰਗਲਾਂ 'ਚ ਸਮਾਧੀਆਂ ਲਾਉਣ ਵਾਲੇ ਜਦੋਂ ਯੋਗੀਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਆਪਣੇ ਕੋਲ ਇੱਕ ਕਿੰਗਰੀ ਰੱਖਦਾ, ਸਾਜ਼ ਰੱਖਦਾ। ਉਸ ਤੋਂ ਬਾਅਦ ਇਹੋ ਜਿਹੇ ਅਨੰਤ ਨੇ, ਕਿੰਨਾ ਕੁ ਦੇ ਨਾਂ ਲਵਾਂਗੇ, ਪਰ ਖੈਰ ਉਸ ਤੋਂ ਦੁਆਪੁਰ ਯੁੱਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਅਵਤਾਰ ਜੀ ਆਪਣੀ ਭਗਤੀ ਨੂੰ ਨਿਰੰਤਰ ਕਰਨ ਵਾਸਤੇ, ਮਨੁੱਖਤਾ ਨੂੰ ਮਾਰਗ ਦਰਸਾਉਣ ਵਾਸਤੇ ਆਪਣੇ ਕੋਲ ਬੰਸਰੀ ਰੱਖਦੇ ਨੇ, ਸਾਜ਼ ਰੱਖਦੇ ਨੇ ਆਪਣੇ ਕੋਲ। ਮੇਰਾ ਮੁਰਾਦ ਇਸ ਗੱਲ ਤੋਂ ਸੀ, ਸ੍ਰਿਸ਼ਟੀ ਦੇ ਵਿੱਚ ਭਗਤੀ ਔਰ ਸੰਗੀਤ ਦਾ ਸੁਮੇਲ, ਭਗਤੀ ਨੂੰ ਦ੍ਰਿੜ ਕਰਨ ਦੇ ਲਈ ਸੰਗੀਤ ਦੀ ਕਿਆ ਲੋੜ ਹੈ, ਸ਼ਬਦ ਨੂੰ ਨਿਰੰਤਰ ਰੱਖਣ ਵਾਸਤੇ ਕਿਆ ਲੋੜ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲ ਤਾਰਨ, ਗੁਰੂ ਨਾਨਕ ਆਇਆ जी ने सानू ते तुहानू सारे नू तारन वास्ते, क्योंकि जो युग पुरश है वो दो चार दस बंदियां लई नहीं, एक संप्रदाय लई नहीं, जो जगत गुरु है वह जगत का उद्धार करता है। जदों अकाली बाणी आउंदी, ईश्वरी रब्बी बाणी आउंदी, तां उस वेले मरदाने नू हमेशा ही यह गल कहिंदे सन, मरदानिया बाणी आई है, रबाब बजाओ, कोई साई सच्चे पातशाह की सिफसलाह करिए, कोई साई ना जुड़न की गल करिए। उस तो बाद पहला रबाब आती सी, रबाब वजदी सी, हुण आप जी सारे दर्शन करते हो, पहला रागी सिंह साज बजाउंदा, साज विच राग नू पा लैंदा, आवाज़ विच टका लैंदा, उस तो बाद फिर शब्द पाना शुरू करता। भाव कहण तो साज एक बर्तन है, उस विच शब्द एक पदार्थ है। धन श्री गुरु ग्रंथ साहिब महाराज जी दे अखीर विच सतगुरु जी ने रागमाला बरताई, ये गल जरूर मनन च आएगी भी पहला बर्तन आएगा तो सारा पदार्थ बाद चो पएगा, बर्तन सब तो थले आएगा, उस दे विच उहदे पदार्थ पाया जाएगा। रागमाला विच गरीब नवाज जी ने लगभग 84 राग के करीब करीब वरताए ने सन। राग एक उस चीज़ का नाँ है जिहड़ा कि एक वरताउण का साधन है। गरीब नवाज ने अकाली बाणी नूं परमेश्वर दे फरमान नूं साढ़े तक वरताण दे लई एक साधन उपलब्ध किया, जिन्हों तुसी असी राग नाद संगीत लफजा नाल वरते हैं। गरीब नवाज ने कृपा की, धन गुरु नानक साहिब जी ने चाहे दूजे नान पातशाह आखो चाहे तीजे सतगुरु जी, दस पातशाहियों तक भाव श्री गुरु ग्रंथ साहिब महाराज जी विच केवल शुद्ध राग जां तत्क दे राग 31 आए ने। इस तो अलावा इस दियां प्रकारां तां बहुत ने, लगभग 100 दे करीब ने। इस 31 तो बाद सर्व सतगुरु जी कृपा करनगे तां इस ते अगे चलांगे। ਇਹੋ ਜਿਹਾ ਬਰਤਨ ਤਿਆਰ ਕਰਕੇ ਸੰਗਤ ਨੂੰ ਗੁਰਬਾਣੀ ਦਾ ਪ੍ਰਸ਼ਾਦ ਵਰਤਾਉਣ ਦੇ ਲਈ ਬਹੁਤ ਵਧੀਆ ਸਾਧਨ ਹੈ ਮਨੁੱਖਤਾ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਬਰਤਨ ਨਹੀਂ ਹੋਏਗਾ ਉਨਾ ਚਿਰ ਸਾਡੇ ਅੰਦਰ ਪਦਾਰਥ ਨਹੀਂ ਟਿਕੇਗਾ। ਤੁਸੀਂ ਸ਼ਾਇਦ ਬਹੁਤ ਵਾਰੀ ਸਵਾਲ ਕਰਦੇ ਹੋਵੋਗੇ, ਔਰ ਮੇਰੇ ਕੋਲ ਇਹ ਸਵਾਲ ਆਉਂਦੇ ਨੇ ਵੀ ਬਾਬਾ ਜੀ ਬਾਣੀ 'ਚ ਮਨ ਨਹੀਂ ਲੱਗਦਾ, ਸ਼ਬਦ ਵਿੱਚ ਮਨ ਨਹੀਂ ਲੱਗਦਾ, ਮੈਂ ਸੋਚਦਾ ਵੀ ਭਲਿਆ ਲੋਕਾਂ ਤੇਰੇ ਕੋਲ ਬਰਤਨ ਨਹੀਂ, ਤੇਰੇ ਅੰਦਰ ਨਾਮ ਕਿਵੇਂ ਟਿਕੇ, ਤੇਰੇ ਅੰਦਰ ਬਾਣੀ ਕਿਵੇਂ ਖੜ ਜਾਏ, ਕਿਵੇਂ ਟਿਕੇ, ਬਰਤਨ ਤੋਂ ਬਿਨਾਂ ਤਾਂ ਨਹੀਂ ਨਾ ਟਿਕਦੀ। ਘੱਟੋ ਘੱਟ ਬਰਤਨ ਭਾਵੇਂ ਕਿਸੇ ਦਾ ਸੋਨੇ ਦਾ ਚਾਂਦੀ ਦਾ ਲੋਹੇ ਦਾ, ਅਤੇ ਭਾਵੇਂ ਤੁਸੀਂ ਕੜਾਹ ਪ੍ਰਸ਼ਾਦ ਲੈਣ ਵਾਸਤੇ ਬਰਤਨ ਹੱਥ ਦਾ ਹੀ ਬਣਾਉਂਦੇ ਹੋਵੋਗੇ, ਪਾਤਰ ਤੋਂ ਬਿਨਾਂ ਤਾਂ ਕੋਈ ਚੀਜ਼ ਨਹੀਂ ਨਾ ਮਿਲਦੀ। ਮੁਰਾਦ ਕਹਿਣ ਤੋਂ ਇਹ ਸੀ ਵੀ ਸਤਿਗੁਰੂ ਜੀ ਨੇ ਸਾਨੂੰ ਸੰਗੀਤ ਉਹ ਦਿੱਤਾ ਜਿਸ ਦਾ ਨਾਮ ਦੂਸਰਾ ਪ੍ਰੇਮ ਹੈ। ਗਰੀਬ ਨਵਾਜ ਜੀ ਵੀ ਵਚਨ ਕਰਦੇ ਨੇ ਵੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਕਿਉਂਕਿ ਪ੍ਰੇਮ ਦਾ ਜੋ ਉਚਾਰਨ ਹੈ, ਅਦਾਇਗੀ ਹੈ, ਪੇਸ਼ਕਾਰੀ ਹੈ, ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਭੇਟਾ ਰੱਖਦੇ ਹਾਂ, ਅਤੇ ਜੇ ਵਾਹ ਅਦਬ ਰੱਖ ਦਿੱਤੀ ਜਾਏ, ਸਤਿਕਾਰ ਰੱਖ ਦਿੱਤੀ ਜਾਏ ਭੇਟਾ, ਤਾਂ ਉਹਦਾ ਕਿਹੋ ਜਿਹਾ ਅਸਰ ਹੋਏਗਾ, ਅਤੇ ਜੇ ਚਲਾ ਕੇ ਦੂਰੋਂ ਮਾਰ ਦਈਏ ਤਾਂ ਇਹਦਾ ਕਿਹੋ ਜਿਹਾ ਹੋਏਗਾ, ਕੀਤੀ ਭੇਟਾ ਹੀ ਉਂਝ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸੀਨੇ ਵਿੱਚ ਸਤਿਗੁਰੂ ਜੀ ਦੇ ਬਖਸ਼ੇ ਰਾਗ ਅਨੁਸਾਰ ਪਹੁੰਚਾਵਾਂਗੇ ਤਾਂ ਅਵਸ਼ ਟਿਕ ਜਾਏਗੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਤਰਤੀਬ ਇਸ ਤਰ੍ਹਾਂ ਦਿੱਤੀ, ਗੁਰਬਾਣੀ ਨੂੰ ਰਾਗ ਦਾ ਤਿਲਕ ਲਾਇਆ, ਧਿਆਨ ਰੱਖਣਾ ਸਭ ਨੇ। ਪਹਿਲਾਂ ਆਪਾਂ ਰਾਗ ਦਾ ਨਾਂ ਲੈਂਦੇ ਹਾਂ, ਜਿਵੇਂ ਸੋਰਠ, ਧਨਾਸਰੀ, ਜੈਤਸਰੀ, ਇਹ ਤਾਦ ਰਾਗ ਜਿਤਨੇ ਵੀ ਹਨ ਪੜ੍ਹਦੇ ਆਪਾਂ। ਸੋਰਠ ਮਹੱਲਾ ਪੰਜਵਾਂ, ਭਾਵ ਪਹਿਲਾਂ ਸੋਰਠ ਰਾਗ ਦਾ ਨਾਂ ਆਇਆ, ਫਿਰ ਮਹੱਲੇ ਗੁਰੂ ਪਾਤਸ਼ਾਹ ਦਾ ਆਪਣਾ ਨਾਂ ਆਇਆ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਬਾਣੀ ਰਚੀ। ਤਰਤੀਬ ਕੈਸੇ ਤਰੀਕੇ ਨਾਲ ਦਿੱਤੀ, ਪਰ ਅਸੀਂ ਇਸ ਨੂੰ ਪੜ੍ਹਿਆ ਕਿਵੇਂ ਹੈ? ਸਤਿਗੁਰੂ ਜੀ ਦੇ ਵਿੱਚ ਅਨੰਤ ਗੁਣ ਨੇ ਜਿਨ੍ਹਾਂ ਦੇ ਬਾਰੇ ਇੱਕ ਜੀ ਕੀ ਕਹਿ ਸਕਦਾ। ਸਤਿਗੁਰੂ ਜੀ ਨੇ ਸਾਨੂੰ ਉਸ ਸੰਗੀਤ ਨਾਲ ਵੀ ਜੋੜਿਆ ਜਿਹਦੇ ਵਿੱਚ ਘੋੜੀਆਂ ਨੇ, ਅਲਾਣੀਆਂ ਨੇ, ਸ਼ੰਤ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਅਤੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਸਤਿਗੁਰੂ ਜੀ ਦੇ ਖਜ਼ਾਨੇ ਨੂੰ ਅਸੀਂ ਇਉਂ ਦੂਰ ਕੀਤਾ ਆਪਣੇ ਆਪ ਤੋਂ ਜਿਵੇਂ ਦੀ ਕੋਈ ਲੋੜ ਨਹੀਂ। ਔਰ ਤੁਸੀਂ ਸਾਰੇ ਦੇਖਦੇ ਹੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਲੱਖਾਂ ਰੁਪਏ, ਹਜ਼ਾਰਾਂ ਰੁਪਏ ਲਾ ਕੇ ਪੜ੍ਹਾਉਂਦੇ ਹੋ ਆਪਣੇ ਬੱਚਿਆਂ ਦੇ ਲਈ, ਡਾਕਟਰੀ ਕਰਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਦੇ ਹੋ, ਪਰ ਸਤਿਗੁਰੂ ਜੀ ਦੇ ਨਾਲ ਜੋੜਨ ਵੇਲੇ ਕਿੰਨਾ ਖਰਚ ਕਰਦੇ ਹੋ ਭਲਾ? ਜਿਹੜਾ ਧਿਆਨ ਕਰਨਾ ਆਪਣੀ ਜ਼ਿੰਦਗੀ ਵੱਲ, ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੇ ਚਲੋ ਬੱਚੇ ਐਵੇਂ ਸਿੱਖ ਲੈਣਗੇ, ਇਹਦੀ ਕੋਈ ਬਹੁਤੀ ਲੋੜ ਨਹੀਂ। ਕਿਉਂਕਿ ਜਿਵੇਂ ਕਿ ਬੱਚੇ ਨੇ ਔਗੁਣ ਸਿੱਖਣਾ ਹੋਵੇ ਨਾ, ਸਿਖਾਉਣਾ ਨਹੀਂ ਪੈਂਦਾ, ਔਗੁਣ ਮਨੁੱਖ ਆਪ ਹੀ ਸਿੱਖ ਲੈਂਦਾ, ਗੁਣ ਸਿਖਾਉਣਾ ਪੈਂਦਾ। ਭਾਵ ਗੁਰਬਾਣੀ ਨੂੰ ਕਿੰਨਾ ਕੁ ਅਸੀਂ ਵਡੇਰਾ ਦਰਜਾ ਦਿੱਤਾ, ਕਦੀ ਸੋਚ ਕੇ ਦੇਖੋ। ਕਦੀ ਆਪਣੇ ਜੀਵਨ ਦੀ ਦੇ ਅੰਤਰ ਆਤਮੇ ਵੱਲ ਧਿਆਨ ਕਰਕੇ ਦੇਖੋ ਵੀ ਅਸੀਂ ਗੁਰਬਾਣੀ ਨੂੰ ਕੀ ਸਮਝ ਕੇ ਬਿਹੇਵ ਕਰਦੇ ਹਾਂ ਉਹਦੇ ਨਾਲ। ਖੈਰ ਇੱਕ ਦੂਸਰਾ ਵਿਸ਼ਾ ਹੋ ਜਾਂਦਾ। ਗਰੀਬ ਨਵਾਜ਼ ਨੇ ਸਾਨੂੰ ਸੰਗੀਤ ਨਾਲ ਸਾਨੂੰ ਇਹ ਬਰਤਨ ਦਿੱਤਾ, ਕਿਤੇ ਮੇਰੇ ਸਿੱਖ ਦੇ ਅੰਦਰ ਸ਼ਬਦ ਰੱਬ ਦੀ ਬਾਣੀ ਟਿਕ ਸਕੇ। ਸਾਰਾ ਸੰਸਾਰ ਕੋਲ ਮੈਂ ਵਿਚਰਦਾ ਇਹ ਸੁਣਦਾ ਸਾਂ ਵੀ ਉੱਥੇ ਰਾਗ ਸੁਣਨ ਵਾਸਤੇ ਕੌਣ ਆਏਗਾ, ਪਰ ਉਹਦੇ ਨਾਲ ਮੇਰਾ ਇੱਕ ਇਹ ਜਵਾਬ ਹੁੰਦਾ ਸੀ ਵੀ ਸੁਣੇ ਬਿਨਾਂ ਜਾਏਗਾ ਕੌਣ। ਜਦੋਂ ਉਹਨਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਸਾਂ, ਕਿਉਂਕਿ ਆਪ ਜੀਆਂ ਦੀ ਬਖਸ਼ਿਸ਼ ਦੇ ਨਾਲ ਹਰ ਮਹੀਨੇ ਕਲਾਸੀਕਲ ਸੁਣਨ ਦਾ ਬਹੁਤਾਤ ਸਮਾਂ ਮਿਲਦਾ, ਰੂਟੀਨ 'ਚ ਮਹੀਨੇ 'ਚ ਵੀ ਬਹੁਤ ਵਾਰ ਮਿਲ ਜਾਂਦਾ, ਮਹੀਨੇ ਬਾਅਦ ਤਾਂ ਹਰ ਦਸਵੀਂ 'ਤੇ ਜੋੜ ਮੇਲਾ ਹੁੰਦਾ ਹੀ ਹੈ, ਔਰ ਸੰਗਰਾਂਦ 'ਤੇ ਹਰ ਇੱਕ 'ਤੇ ਅੰਮ੍ਰਿਤ ਸੰਚਾਰ ਵੀ ਹੁੰਦਾ, ਉਸ ਰੋਜ਼ ਵੀ ਕਾਫੀ ਸਮਾਂ ਮਿਲ ਜਾਂਦਾ ਗੁਰੂ ਮਤ ਅਨੁਸਾਰ ਕੀਰਤਨ ਸੁਣਨ ਦਾ। ਸਤਿਗੁਰੂ ਜੀ ਨੇ ਸਾਨੂੰ ਵਰਤਨ ਦਿੱਤਾ ਹੈ ਸੰਗੀਤ, ਇਸ ਤੋਂ ਆਪਾਂ ਵਿਛੜਨਾ ਨਹੀਂ। ਅਗਰ ਵਿਛੜ ਜਾਵਾਂਗੇ ਤਾਂ ਠੀਕ ਨਹੀਂ ਰਹੇਗਾ, ਸਾਡੇ ਅੰਦਰ ਬਾਣੀ ਨਹੀਂ ਟਿਕੇਗੀ। ਔਰ ਉਸ ਤੋਂ ਇਲਾਵਾ ਸੰਗੀਤ ਇੱਕ ਸ਼ਕਤੀ ਦਾ ਨਾਂ ਹੈ, ਧਿਆਨ ਰੱਖਣਾ, ਸੰਗੀਤ ਇੱਕ ਸ਼ਕਤੀ ਹੈ। ਸਤਿਗੁਰੂ ਜੀ ਨੇ ਸਾਨੂੰ ਦੋ ਨੇਤਰ ਦਿੱਤੇ ਨੇ ਗਿਆਨ ਦੇ, ਜਿਵੇਂ ਤੁਹਾਡੀਆਂ ਦੋ ਅੱਖਾਂ ਦੇ ਵਿੱਚ ਇੱਕ ਰੌਸ਼ਨੀ ਹੈ। ਹਰ ਇੱਕ ਮਨੁੱਖ ਨੂੰ ਦੋ ਨੇਤਰ ਦਿੱਤੇ ਨੇ, ਪਰ ਦੋ ਨੇਤਰਾਂ 'ਚ ਦੋ ਨਜ਼ਰਾਂ ਨਹੀਂ, ਦੋ ਅੱਖਾਂ ਵਿੱਚ ਇੱਕ ਨਜ਼ਰ ਵਸਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ਼ ਜੀ ਵਿੱਚ ਇੱਕ ਸ਼ਬਦ ਹੈ, ਇੱਕ ਸੰਗੀਤ ਹੈ, ਦੋ ਨੇਤਰ ਨੇ ਗਿਆਨ ਦੇ। ਇਹਨਾਂ ਦੁਆਰਾ ਜਿੱਥੇ ਇਹਨਾਂ ਦਾ ਐਂਗਲ ਮਿਲ ਜਾਏਗਾ ਦੋਨਾਂ ਦਾ, ਉੱਥੇ ਈਸ਼ਵਰ ਪ੍ਰਗਟ ਹੋ ਜਾਏਗਾ। ਜਿਸ ਜਗ੍ਹਾ ਜਾ ਕੇ ਕੋਈ ਆਪਣਾ ਐਂਗਲ ਮਿਲਾ ਲਏਗਾ, ਉੱਥੇ ਜਾ ਕੇ ਹਰ ਹਾਲਤ 'ਚ ਈਸ਼ਵਰ ਪ੍ਰਗਟ ਹੋ ਜਾਏਗਾ। ਦੋ ਨੇਤਰ ਦਿੱਤੇ ਨੇ ਸਾਨੂੰ, ਇਹਨਾਂ ਨੇਤਰਾਂ ਦੁਆਰਾ ਹੀ ਈਸ਼ਵਰ ਦਾ ਦੀਦਾਰ ਕਰਨਾ ਹੋਏਗਾ। ਗੁਰੂ ਗਰੀਬ ਨਵਾਜ਼ ਜੀ ਦੇ ਵਚਨਾਂ ਨੂੰ ਆਪਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਅੰਦਰ ਹਿਰਦੇ 'ਚ ਬਿਠਾ ਲਈਏ। ਗਰੀਬ ਨਵਾਜ਼ ਜਿਵੇਂ ਹੁਣੇ ਮੈਂ ਬੇਨਤੀ ਕਰਦਾ ਸਾਂ, ਸੰਗੀਤ ਇੱਕ ਸ਼ਕਤੀ ਹੈ, ਪਰ ਜਦੋਂ ਅਸੀਂ ਕਿਤੇ ਬੈਰਾਗ ਦਾ, ਪਿਆਰ ਦਾ ਸੰਗੀਤ ਪੜ੍ਹਦੇ ਹਾਂ ਤਾਂ ਬਦੋ ਬਦੀ ਪੱਥਰ ਹਿਰਦੇ 'ਚੋਂ ਵੀ ਅੰਸੂ ਉੱਤਰ ਆਉਂਦੇ ਨੇ। ਪਰ ਜੇ ਕਿਤੇ ਅਸੀਂ ਸਾਈਂ ਦੇ ਪਿਆਰ ਦਾ ਸੰਗੀਤ ਪੜ੍ਹੀਏ ਤਾਂ ਬਦੋ ਬਦੀ ਹੀ ਮਨੁੱਖ ਦੇ ਅੰਦਰ ਸਾਈਂ ਬਾਰੇ ਪਿਆਰ ਪੈਦਾ ਹੋ ਜਾਂਦਾ। ਪਰ ਜੇ ਅਸੀਂ ਇਸ ਸੰਗੀਤ ਨੂੰ, ਜਿਸ ਦਾ ਢਾਡੀ ਸਿੰਘ 12 ਗਾਉਂਦੇ ਨੇ, 12 ਵਿੱਚ ਗਾਉਣ ਲੱਗ ਜਾਈਏ ਤਾਂ ਮਨੁੱਖ ਅੰਦਰ ਜੋਸ਼ ਵੀ ਪੈਦਾ ਕਰਦਾ, ਕਿਉਂਕਿ ਸੰਗੀਤ ਇੱਕ ਸ਼ਕਤੀ ਹੈ, ਉਹਦਾ ਆਪਣਾ ਸੁਭਾਅ ਸ਼ਕਤੀ ਹੈ, ਮਨ ਵੀ ਇੱਕ ਸ਼ਕਤੀ ਹੈ। ਇਸ ਨੂੰ ਰੋਕਣ ਵਾਸਤੇ ਸ਼ਕਤੀ ਚਾਹੀਦੀ ਹੈ, ਕਰਾਮਾਤ ਨੂੰ ਕੱਟਣ ਵਾਸਤੇ ਕਰਾਮਾਤ ਚਾਹੀਦੀ, ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦਾ, ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਨੇ ਮਨ ਵਰਗੀ ਜਿਹੜੀ ਅਥਾਹ ਸ਼ਕਤੀ, ਚੰਚਲ ਸ਼ਕਤੀ ਹੈ, ਉਸ ਨੂੰ ਕੀਲਣ ਵਾਸਤੇ ਸਾਨੂੰ ਆਪਣਾ ਮੰਤਰ ਅਤੇ ਸੰਗੀਤ ਦਿੱਤਾ। ਮੈਂ ਤਾਂ ਆਮ ਕਈ ਵਾਰ ਬੇਨਤੀ ਕਰਦਾ ਹਾਂ, ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਇੱਕ ਯੋਗੀ ਨੂੰ ਬੰਗਾਲੇ ਨੂੰ ਬੀਨ ਵਜਾਉਂਦਿਆਂ ਦੇਖਦੇ ਹਾਂ ਤਾਂ ਉਸਦਾ ਕੀ ਅਸਰ ਹੁੰਦਾ? ਸੱਪ ਵਰਗਾ ਚੰਚਲ ਮਨ, ਸੱਪ ਵਰਗਾ ਸ਼ੈਤਾਨ ਔਰ ਸੱਪ ਵਰਗਾ ਜ਼ਾਲਮ ਜਿਹੜਾ ਆਪਣੇ ਬੱਚੇ ਨੂੰ ਵੀ ਮਾਫ ਨਹੀਂ ਕਰਦਾ, ਖਾ ਜਾਂਦਾ ਜੰਮਣ ਵੇਲੇ। ਬੇਵਫਾ ਮਨ, ਜਦੋਂ ਸਤਿਗੁਰੂ ਜੀ ਦੀ ਕਿਰਪਾ ਸਦਕੇ ਕੋਈ ਜੋਗੀ ਸਾਰੰਗ ਰਾਗ ਵਿੱਚ ਬੀਨ ਦੇ ਨਾਲ ਉਸ ਨੂੰ ਆਪਣਾ ਮੰਤਰ ਪੜ੍ਹ ਕੇ ਸੁਣਾਉਂਦਾ ਹੈ ਤਾਂ ਉਹਦਾ ਰਿਐਕਸ਼ਨ ਕੀ ਹੈ, ਉਹਦਾ ਰਿਜ਼ਲਟ ਕੀ ਹੈ, ਸਾਹਮਣੇ ਕੀ ਹੁੰਦਾ? ਸ਼ੈਤਾਨ ਮਨ ਸੱਪ 'ਚ ਭਰ ਖੜ ਜਾਂਦਾ, ਕੀਲਿਆ ਜਾਂਦਾ। ਵੀ ਜੇ ਗੁਰੂ ਨਾਨਕ ਦਾ ਮੰਤਰ ਮਿਲ ਜਾਏ ਮਨੁੱਖ ਨੂੰ, ਗੁਰੂ ਨਾਨਕ ਦਾ ਮਿਲ ਜਾਏ ਸੰਗੀਤ, ਫਿਰ ਕਿਆ ਇਹ ਸ਼ੱਕ ਹੋ ਸਕਦੀ ਵੀ ਸਿੱਖ ਦਾ ਮਨ ਨਹੀਂ ਲੱਗੇਗਾ? ਬਹੁਤ ਸ਼ੱਕ ਵਾਲੀ ਗੱਲ ਹੋ ਜਾਏਗੀ ਜੇ ਇਹ ਆਖੋਗੇ ਵੀ ਗੁਰੂ ਨਾਨਕ ਦਾ ਮੰਤਰ ਮਨ ਨਹੀਂ ਜੋੜਦਾ। ਕਿਉਂਕਿ ਕਾਮਲ ਮੁਰਸ਼ਦ ਦੀ ਹਜ਼ੂਰੀ ਵਿੱਚ ਕਾਮਲ ਮੁਰੀਦ ਅਵਸ਼ ਹੋਇਆ ਕਰਦਾ, ਨਹੀਂ ਤਾਂ ਮੁਰਸ਼ਦ ਨੂੰ ਉਲਾਂਭਾ ਮਿਲਦਾ। ਕਾਮਲ ਨਹੀਂ ਪੈਦਾ ਕੀਤਾ। ਧਿਆਨ ਰੱਖਣਾ ਵੀ ਸਤਿਗੁਰੂ ਜੀ ਨੇ ਸਾਨੂੰ ਇਹੋ ਜਿਹਾ ਸੰਗੀਤ ਦਿੱਤਾ ਜਿਹੜਾ ਕਿ ਮਨ ਨੂੰ ਕੀਲਦਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਸੰਗੀਤ ਮਨ ਨੂੰ ਜੋੜਨ ਅਤੇ ਤੋੜਨ ਦਾ ਮਾਧਿਅਮ ਵੀ ਹੈ। ਪਰ ਜੇ ਇਹ ਸੰਗੀਤ ਇਸ ਦਰਬਾਰ 'ਚ ਵੱਜ ਕੇ ਤੁਹਾਨੂੰ ਕੀਲ ਲੈਂਦਾ, ਪਰ ਜੇ ਇਹ ਸੰਗੀਤ ਕਿਤੇ ਬੇਸਬਾ ਦੇ ਦਰ 'ਤੇ ਵੱਜਣ ਵਾਸਤੇ ਚਲਾ ਜਾਏ ਤਾਂ ਫਿਰ ਮਨ ਤੋੜ ਵੀ ਦੇਵੇਗਾ। ਜਿਤਨਾ ਇਹਦਾ ਲਾਭ ਹੈ ਉਤਨਾ ਨੁਕਸਾਨ ਵੀ ਹੈ। ਉਸ ਦੇ ਨਾਲ ਜਿਵੇਂ ਜਿਸ ਰਸਤੇ ਨਾਲ ਤੁਸੀਂ ਚੱਲ ਕੇ ਇੱਥੇ ਆਏ ਹੋ, ਰਸਤੇ ਦਾ ਸੁਭਾਅ ਹੈ ਤੋੜਨ ਅਤੇ ਜੋੜਨ ਦਾ। ਮੰਜ਼ਿਲ ਨਾਲ ਰਸਤਾ ਜੋੜਦਾ ਵੀ ਹੈ ਪਰ ਮੰਜ਼ਿਲ ਤੋਂ ਰਸਤਾ ਤੋੜਦਾ ਵੀ ਹੈ। ਪਰ ਜਦੋਂ ਇਸ ਸਥਾਨ ਵੱਲ ਆਏ ਹੋ, ਮੂੰਹ ਕਰਕੇ ਚਿਹਰਾ ਕਰਕੇ ਸਨਮੁੱਖ ਹੋ ਕੇ, ਤਾਂ ਉਹਦਾ ਰਿਜ਼ਲਟ ਕੀ ਹੋਇਆ ਵੀ ਮੰਜ਼ਿਲ ਮਿਲ ਗਈ। ਪਰ ਜਦੋਂ ਹੁਣ ਜਾਓਗੇ ਨਾ, ਜਦੋਂ ਪਿੱਠ ਕਰ ਜਾਓਗੇ ਮੰਜ਼ਿਲ ਵੱਲ, ਤਾਂ ਵਿਛੜ ਵੀ ਜਾਓਗੇ। ਧਿਆਨ ਰੱਖਣਾ, ਜਦੋਂ ਪਿੱਠ ਕਰ ਜਾਓਗੇ ਇਹਦੇ ਵੱਲ ਤਾਂ ਇਹਦੇ ਕੋਲ ਵਿਛੜ ਵੀ ਜਾਓਗੇ। ਭਾਵ ਜਿਵੇਂ ਰਾਸਤਾ ਇੱਕ ਮਾਧਿਅਮ ਹੈ ਜੋੜਨ ਔਰ ਤੋੜਨ ਦਾ, ਇਸੇ ਤਰ੍ਹਾਂ ਸੰਗੀਤ ਵੀ ਮਨੁੱਖੀ ਮਨ ਨੂੰ ਮਾਇਆ ਵਿੱਚ ਜਕੜੇ ਮਨ ਨੂੰ ਤੋੜਨ ਅਤੇ ਜੋੜਨ ਦਾ ਸਾਧਨ ਹੈ। ਪਰ ਸਤਿਗੁਰੂ ਜੀ ਨੇ ਹਰ ਆਪਣੀ ਰਚਨਾ ਦੇ ਉੱਤੇ, ਹਰ ਆਪਣੇ ਸ਼ਬਦ ਦੇ ਉੱਤੇ ਮੋਹਰ ਲਾ ਦਿੱਤੀ ਵੀ ਇਹ ਜਿਹੜੀ ਮੇਰੀ ਰਚਨਾ ਹੈ, ਇਹ ਜਿਹੜਾ ਮੇਰਾ ਸ਼ਬਦ ਹੈ, ਚਾਹੇ ਉਹ ਅਸ਼ਟਪਦੀ ਦੇ ਰੂਪ ਹੈ, ਚਾਹੇ ਸੰਤ ਦਾ ਰੂਪ ਹੈ, ਚਾਹੇ ਸਲੋਕ ਦਾ ਹੈ, ਪਰ ਉਹਦੀ ਤਰਜ ਲਿਖੀ, ਟਿਊਨ ਲਿਖੀ, ਜਿਹਨੂੰ ਅਸੀਂ ਰਾਗ ਕਹਿੰਦੇ, ਵੀ ਇਹ ਮੇਰੀ ਰਚਨਾ ਇਸ ਰਾਗ ਵਿੱਚ ਗਾਉਣੀ, ਜਿਹਨੂੰ ਨਿਰਧਾਰਤ ਕਹਿੰਦੇ ਆਪਾਂ, ਜਿਵੇਂ ਤੁਸੀਂ ਅੱਜ ਸੁਣੀ ਰਹੇ ਹੋ। ਪਰ ਜੇ ਅਸੀਂ ਰਾਗ ਸੁਰਠ ਦਾ ਹੋਵੇ, ਗਾਵੀਓ ਨੂੰ ਜੈਤ ਸਰੀ ਵਿੱਚ ਤਸੀਰ ਨਹੀਂ ਰਹੇਗੀ। ਸਤਿਗੁਰੂ ਜੀ ਨੇ ਹਰ ਰਚਨਾ ਦੇ ਆਪਣੇ ਦੇ ਉੱਤੇ ਉਹਦਾ ਸਿਰਲੇਖ ਲਿਖਿਆ ਹੈ, ਹੈਡਿੰਗ ਲਿਖਿਆ ਹੈ, ਸੰਗੀਤ ਲਿਖਿਆ ਹੈ, ਉਹਦੀ ਤਰਜ ਲਿਖੀ ਹੈ, ਟਿਊਨ ਲਿਖੀ ਹੈ। ਕਦਾਚਿਤ ਨਹੀਂ ਭੁੱਲਣਾ ਚਾਹੀਦਾ ਇਸ ਗੱਲ ਨੂੰ, ਕਿਉਂਕਿ ਇਸ ਨੇ ਅਗਰ ਅਸੀਂ ਉਸਦੀ ਟਿਊਨ ਬਦਲ ਦਿਆਂਗੇ, ਉਸਦਾ ਸੰਗੀਤ ਬਦਲ ਦਿਆਂਗੇ, ਉਸਦਾ ਅਸਰ ਬਦਲ ਜਾਏਗਾ। ਇੱਕ ਸੰਗੀਤ ਉਹ ਹੈ ਵੀ ਜਿਹੜਾ ਇੱਥੇ ਬਾਰਿਸ਼ ਪਾਉਣ ਦੀ ਸਮਰੱਥਾ ਰੱਖਦਾ ਹੈ, ਮੇਘ ਮਲਾਰ, ਪਰ ਇੱਕ ਸੰਗੀਤ ਦੀਪਕ ਹੈ ਪਰ ਉਹ ਅੱਗ ਵੀ ਲਾ ਦਿੰਦਾ। ਇੱਕ ਸ਼ਾਂਤੀ ਕਰਨ ਦਾ ਵੀ ਸਾਧਨ ਹੈ, ਇੱਕ ਅਸ਼ਾਂਤੀ ਪੈਦਾ ਕਰਨ ਦਾ ਵੀ ਸਾਧਨ ਹੈ। ਇਸ ਕਰਕੇ ਆਪ ਜੀ ਨੇ ਉਸ ਸੰਗੀਤ ਨਾਲ ਸੰਬੰਧਿਤ ਹੋਣਾ ਜਿਹਨੂੰ ਅਸੀਂ ਗੁਰਮਤ ਕਹਿੰਦੇ ਹਾਂ, ਗੁਰਮਤ ਦਾ ਸੰਗੀਤ, ਗੁਰੂ ਨਾਨਕ ਦਾ ਸੰਗੀਤ, ਜਿਸ ਸ਼ਬਦ ਨੂੰ ਜਿਸ ਰਾਗ 'ਚ ਪਾ ਕੇ ਮੇਰੇ ਗਰੀਬ ਨਿਵਾਜ ਜੀ ਨੇ ਗਾ ਕੇ ਸਾਨੂੰ ਸਿੱਖਿਆ ਦਿੱਤੀ, ਸੇਧ ਦਿੱਤੀ ਹੈ, ਆਪਾਂ ਉਸੇ ਰਾਹ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ, ਨਾ ਕਿ ਮਨ ਆਈਆਂ ਤਰਜ਼ਾਂ ਪੜ੍ਹ ਕੇ। ਵੈਸੇ ਤਾਂ ਸਾਈ ਨਾਲ ਜੁੜਨ ਦੇ ਲਈ ਜਿਵੇਂ ਵੀ ਗੀਤ ਗਾਇਆ ਜਾਏ ਸਾਰੇ ਪ੍ਰਵਾਨ ਨੇ, ਪਰ ਜਿਹੜੇ ਗਰੀਬ ਨਿਵਾਜ ਨੇ ਮੋਹਰਾਂ ਲਾਈਆਂ ਹੋਈਆਂ ਨੇ ਇਸ ਸ਼ਬਦ ਨੂੰ ਇਸ ਰਾਹ 'ਚ ਪੜ੍ਹਨਾ, ਸਾਨੂੰ ਉਹਨੂੰ ਤਬਦੀਲ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਸਤਿਗੁਰੂ 'ਤੇ ਸ਼ੱਕ ਨਹੀਂ ਕਰਨੀ ਚਾਹੀਦੀ ਕਿ ਠੀਕ ਨਹੀਂ ਲਿਖਿਆ, ਕਿੰਤੂ ਹੋ ਜਾਏਗਾ ਗੁਰੂ 'ਤੇ। ਅਗਰ ਉਹਦੇ ਲਈ ਜਗ੍ਹਾ ਬਦਲ ਦਿਆਂਗੇ, ਇਹਦਾ ਮਤਲਬ ਇਹ ਹੋਇਆ ਵੀ ਜੋ ਗੁਰੂ ਸਾਹਿਬ ਜੀ ਨੇ ਉਹਦੀ ਟਿਊਨ ਲਿਖੀ ਹੈ, ਰਾਗ ਲਿਖਿਆ, ਵੀ ਕਿਆ ਠੀਕ ਨਹੀਂ ਲਿਖਿਆ? ਕਿਆ ਮਨੁੱਖੀ ਮਨ ਦੀ ਜੋ ਸੋਚ ਹੋਏਗੀ, ਕਿਆ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਉੱਤੇ ਜਾਏਗੀ? ਕੀ ਸੋਚ ਹੈ ਸਾਡੀ? ਇਸ ਵਾਸਤੇ ਗਰੀਬ ਨਿਵਾਜ ਨੇ ਸਾਨੂੰ जिस तरीके नाल जोड़िया असीं उसे तरीके नाल रास्ते ते चल के मंजिल तक पहुँच सकांगे और सारयां ने सदा वास्ते अपने जीवन नूं इहो जिही खुराक देनी कि सतगुरु जी दे बचन तों लांभे नहीं जाण दी कोशिश करनी। गरीब नूं अज्ज दे दस्से मार्ग अनुसार ही चलना होएगा, तां ही सानूं उहदा पूरा फायदा हो सकदा। तां ही इह तुरकी बाणी मनुख दे मन नूं माया विच जकड़े होए नूं अपने वल खिच लैगी, क्योंकि ईश्वरी सद है। इह जो तुरकी बाणी है ये रब की सद है, रब की आवाज़ है। जिधरों आवाज़ आई साडा मन उस पासे वल चला जाएगा। ध्यान रखना, मैं एक गल होर मैंने याद आ गई पे ईश्वरी सद जिहड़े बंदे नाम नूं जप के नामी नूं मिले ने, जिवें भगतां दी बाणी आउंदी है जां गुरसिखां दी बाणी आउंदी है, गुरुआं पीरां दी बाणी आउंदी है, आदि गुरु धन गुरु गुरु नानक साहिब जी आप नारायण कला धार जग मह परवरियो आदि गुरु है। बाकी भी जितने गुरु ने वो नादी गुरु ने, ध्यान रखना वो गुरु बनाए गए ने, गुरु थापे गए ने, पर धन गुरु नानक साहिब जी नूं किसी ने गुरु नहीं बनाया, आदि गुरु है। जिहड़े नामी नूं मिले ने नाम जप के, पर जदों नामी नूं मिले ने तो नामी ने एक मैसेज दिता, एक संदेश दिता अपना, यह जे मेरे को जीव बिछड़ के चले गए ने ना, मैनू भुल गए, मेरी उंगलों छड़ गए, लिब छुड़की लगी तिसना, ऐसी अवस्था धारण कर ली उन्हां वास्ते कि मेरे या सद लै जा, मेरी आवाज़ लै जा, ये मेरी आवाज़ उन्हां नूं पहुँचा दें, वह इस आवाज़ के थ्रू मेरे तक पहुँचणगे, वो वापस मेरे तक पहुँच जाणगे। ये मेरा एक एड्रेस है। तुसीं सोचते हो रविदास वर्गा, जोड़े गंढण वाला, नामदेव जी वर्गा, चंदे छापण वाला, सदने कसाई वर्गा, तन्ने जट वर्गा, यह तां जितने भी भगत होए हैं सारे एक दम अनपढ़ता दे जीवन च विचरन वाले, भला उन्होंने राग की की समझ सी। पर गल जदों रब की आई है तो राग दे विच ही आई, राग तो बिना कोई बोली नहीं बोली, भाव रब ने जदों भी कोई बोलिया कदी तो राग विच बोलिया। इतों यह सिद्ध होंदा कि राग की परमेश्वर का जिहड़ा अपना प्यार है वह राग ही है, राग नाल ही बोलता। जदों भी रब बोलता तो राग च बोलता, जदों भी ईश्वर बोलिया तो राग च बोलिया। तो फिर सिख नूं भी सुभाव बना लैना चाहिए कि राग च ही बोले, गाण वेले राग च ही गावे, कितना चंगा हो जाए, फिर गुरु का वचन मन्या जाएगा, फिर यह सिख हो जाएगा, सतगुरु जी सिक्ख्या का अधिकारी हो सकेगा और दात इहनूं प्राप्त हो सकेगी। इस वास्ते सतगुरु जी ने सानू सदा ही उस मार्ग ते चलाया जिहदे नाल मंजिल आंदी, उस पासे वल साडा मूँह कीता, चेहरा कीता जिस पासे वल मंजिल आंदी, उस मंजिल दे सन्मुख कीता, वह साधन बख्शिश कीता जिहदे नाल मंजिल आनी है। इस करके ध्यान रखना पे सानू ये रास्ता कदी नहीं त्यागना चाहिए। ठीक है पे साई दी बंदगी, गुरु साहब जी बचन करते हैं पे गुरमुख सच्ची आशकी जित प्रीतम सच्चा पाईए, पा जिमें भी लईए, हिरदे प्यार होना चाहिए। ये सुनया भी उधार करती है तो पढ़िया भी करती है। धरती च बीज सुटदा ना जिमीदार, उन्हें कदी दाने सीधे करके नहीं पाए, एक एक सीधा करके दाना नहीं पाया, छट्टा दिता गया, जिमें भी डिप उमें जम पैंदे ने, जम के थले वल नहीं जाते, जिहड़े पुठे दाने डिगदे ने वो जम के कदी थले वल नहीं गए, जम के उपर वाली गए ने, क्योंकि ईश्वर की जिहड़ी खिच है ना, आवाज़ है, जदों भी जाएगी निरंकार दे देश जाएगी। इस करके आप जी ने मेरे जहे गरीब ते अथाह कृपा करके गरीब नवाजी की। मैं आप जिया दा सीने की गहराई चों, सीने की डूंघाई चों, खैर बहुत ज़्यादा वड्डे लफ्ज नहीं कह सकांगा, पर जिन्ना सत्कार करता हाँ, यह साबित हो गया कि राग नूं छड्ड के कोई नहीं जाता, कोई जा नहीं सकता। जिते ये गल कही जाती सी राग कौन सुनेगा, उत्थे हुण ये गल हो गई कि राग कौन नहीं सुनेगा, कौन नहीं सुनेगा, हर कोई सुनेगा, क्योंकि राग एक विश्व भाषा है, एक जाति दी, एक देश दी, किसे संप्रदाय दी, किसे धर्म दी अपनी भाषा नहीं, संगीत एक ਉਹ ਭਾਸ਼ਾ ਹੈ ਜੋ ਵਿਸ਼ਵ ਭਾਸ਼ਾ ਹੈ। ਇਸ ਨੂੰ ਆ ਤੁਹਾਡੇ ਕੋਲ ਜਿਹੜੇ ਪੌਦੇ ਲੱਗੇ ਨੇ, ਆ ਮੇਰੇ ਪਿਛਲੇ ਪਾਸੇ ਵੀ ਲੱਗੇ ਨੇ ਪੌਦੇ, ਇਹ ਵੀ ਸੁਣਨਾ ਚਾਹੁੰਦੇ ਨੇ, ਇਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ ਔਰ ਇਹ ਵੀ ਪ੍ਰਫੁੱਲਿਤ ਹੁੰਦੇ ਨੇ। ਇਹਨਾਂ ਵਿੱਚ ਵੀ ਵਧੇਰਾ ਰਸ ਭਰਦਾ ਹੈ। ਇਸ ਤੋਂ ਇਲਾਵਾ ਜਾਨਵਰ ਵੀ, ਪਸ਼ੂ ਵੀ ਵਧੇਰਾ ਦੁੱਧ ਦਿੰਦੇ ਨੇ, ਉਹ ਵੀ ਮਸਤ ਹੋ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਸੱਪ ਵੀ ਹੋ ਜਾਂਦਾ, ਪੱਥਰ ਵੀ ਹੋ ਜਾਂਦੇ ਨੇ, ਫਿਰ ਇੱਕ ਮਨੁੱਖ ਕਿਉਂ ਨਹੀਂ ਹੋ ਸਕਦਾ? ਗੁਰੂ ਨਾਨਕ ਦਾ ਸੰਗੀਤ ਸੁਣ ਕੇ ਮਨੁੱਖ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਜੇ ਕੀਤਾ ਜਾਏਗਾ, ਜਿਵੇਂ ਆਪ ਜੀ ਸਾਰੇ ਕੀਲੇ ਗਏ, ਇਸੇ ਤਰ੍ਹਾਂ ਕੀਲੇ ਜਾਓਗੇ ਨਾ ਜੇ ਫਿਰ ਵਾਰ ਵਾਰ ਸੁਣੋਗੇ। ਇਸ ਕਰਕੇ ਆਪ ਜੀ ਨੇ ਜਿਹੜਾ ਸਹਿਯੋਗ ਦਿੱਤਾ ਹੈ, ਮੈਂ ਆਪ ਜੀ ਦਾ ਬਸ ਜਿਵੇਂ ਪਹਿਲਾਂ ਬੇਨਤੀ ਕੀਤੀ ਪਸੀਨੇ ਦੀ ਡੂੰਘਾਈ 'ਚੋਂ ਧੰਨਵਾਦੀ ਹਾਂ ਹਰ ਇੱਕ ਦਾ। ਔਰ ਬਾਕੀ ਜਿਤਨੇ ਵੀ ਰਾਗੀ ਸਿੰਘ ਆਏ ਨੇ, ਇਹਨਾਂ ਦੀ ਦੇਖੋ ਕੈਸੀ ਪਰਮਿਸ਼ਨ ਹੈ। ਗਿਣਤੀ ਕੀਤੀ ਪਰ ਜਦੋਂ ਗਰੀਬ ਨੂੰ ਆਏ ਨੇ ਬਾਣੀ ਰਚੀ ਤਾਂ ਉਹਦੇ 'ਚ 52 ਨਖਰੀ ਰੱਖੀ, ਅਤੇ ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕੈਦੀ ਛਡਾਏ ਸਨ, ਬੰਧਨ 'ਚ ਪੈ ਛਡਾਏ ਸਨ, ਉਹ ਵੀ ਲੋਕ 52 ਹੀ ਸਨ, 52 ਕਲੀਆਂ ਵਾਲਾ ਚੋਲਾ ਪਾਇਆ ਸੀ। ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਸਨ, ਪਰ ਜਦੋਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆ ਸਿੱਖ ਜਗਤ ਦੀ ਝੋਲੀ 'ਚ ਪਾਇਆ ਖਜ਼ਾਨਾ, ਤਾਂ 52 ਹੀ ਰਾਗੀ ਮਿਲੇ ਸਾਨੂੰ। ਸਾਨੂੰ ਕੋਈ ਤਾਂ ਚਿੱਟੀਆਂ ਕੰਧਾਂ ਨਾਲ ਜੋੜ ਦਿੰਦਾ ਅਤੇ ਸੰਗਮਰਮਰ ਲੱਗਦਾ, ਅਤੇ ਸੰਗਮਰਮਰ ਲਾਉਣਾ, ਕੋਈ ਸ਼ਾਮਿਆਨੇ ਨਾਲ ਜੋੜ ਦਿੰਦਾ। ਵੈਸੇ ਸਭ ਠੀਕ ਚੰਗਾ, ਮੁਬਾਰਕ ਮੇਰੇ ਗਰੀਬ ਨੂੰ ਅੱਜ ਦੇ ਉੱਚੇ ਮੰਦਰ ਭਾਵੇਂ ਹੀਰੇ ਜਵਾਹਰਾਤ ਨਾਲ ਜੁੜੇ ਜਾਣ, ਮੁਬਾਰਕ ਨੇ, ਪਰ ਮੰਦਰ ਨਾਲ ਨਹੀਂ ਜੁੜਨਾ, ਅੰਦਰ ਨਾਲ ਜੁੜਨਾ ਹੈ। ਜਿਹੜੀ ਸਾਡੀ ਜੁੜਨ ਦੀ ਥਾਂ ਹੈ ਉਹ ਮੰਦਰ ਵਿੱਚ ਬੈਠਾ ਜਿਹੜਾ ਮਕਾਨ ਨਹੀਂ ਮਕੀਮ ਬੈਠਾ, ਉਹਦੇ ਨਾਲ ਜੁੜਨਾ ਹੈ, ਮਾਲਕ ਨਾਲ ਜੁੜਨਾ ਹੈ। ਇਸ ਗੱਲ ਤੋਂ ਸਦਾ ਸੁਚੇਤ ਰਹਿਣਾ, ਮੇਰੀਆਂ ਭੁੱਲਾਂ ਗਲਤੀਆਂ ਮੈਨੂੰ ਬਖਸ਼ਦੇ ਹੋਏ ਮੇਰੇ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।